ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਤਿਸਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਾਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲ ਹਰ ਪਾਈ ਤੁਰ ਮਾਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲ ਹਰ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਜੋਤ ਚਵਰ ਛਤਰ ਤਖਤ ਦੇ ਮਾਲਕ ਪਤਤ ਪਾਵਨ ਦੀਨ ਦਿਆਲ ਰੱਬੀ ਗੁਣਾਂ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦਾ ਮੂਲ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਦੀਨ ਦੁਨੀ ਦੇ ਥੰਮ ਪੂਰੀ ਕਰਾਮਾਤ ਦੇ ਧਾਰਨੀ ਨਾਮ ਬਾਣੀ ਦੇ ਮੁਜੱਸਮੇ ਅੰਮ੍ਰਿਤ ਸਰੋਵਰ ਦੀ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਸੂਹੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 732 ਤੇ ਸ਼ੋਭਨੀਕ ਹਨ। ਆਓ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਜੋ ਗੁਰਮਤ ਦਾ ਸੁਨਹਿਰੀ ਅਸੂਲ ਹੈ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਨੇ ਜਿੱਥੇ ਸ਼ਬਦ ਦੇ ਆਰੰਭ ਵਿੱਚ ਇਹ ਜ਼ਿਕਰ ਕੀਤਾ ਕਿ ਜਿਸ ਦੀ ਭਾਲ ਵਿੱਚ ਮਨੁੱਖ ਦਿਨੇ ਰਾਤ ਭਟਕ ਰਿਹਾ, ਜਦੋਂ ਗੁਰੂ ਦੀ ਮੱਤ ਦੁਆਰਾ ਇਸ ਸਰੀਰ ਰੂਪੀ ਨਗਰੀ ਦੀ ਖੋਜ ਕੀਤੀ ਗਈ, ਉਹ ਨਾਮ ਰੂਪੀ ਪਦਾਰਥ ਮਨੁੱਖ ਨੂੰ ਆਪਣੇ ਇਸ ਸਰੀਰ ਵਿੱਚੋਂ ਇਸ ਕਾਇਆ ਵਿੱਚੋਂ ਹੀ ਪ੍ਰਾਪਤ ਹੁੰਦਾ। ਉੱਥੇ ਗਰੀਬ ਨਵਾਜ਼ ਜੀ ਨੇ ਰਹਾਓ ਵਾਲਾ ਬੰਦ, ਜੋ ਸਾਰੇ ਹੀ ਸ਼ਬਦ ਦਾ ਅੰਤਰੀਵ ਭਾਵ ਹੈ, ਉਹਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਗੁਰੂ ਦੀ ਮੱਤ ਦੁਆਰਾ ਇਸ ਨਗਰੀ ਨੂੰ ਖੋਜ ਕੇ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕੀਤਾ, ਮੇਰੇ ਮਨ ਵਿੱਚ ਹਰ ਤਰ੍ਹਾਂ ਦੀ ਜਿਹੜੀ ਸ਼ਾਂਤੀ ਸੀ ਉਹ ਪ੍ਰਗਟ ਹੋ ਗਈ, ਕਿਉਂਕਿ ਹਰ ਮਨੁੱਖ ਇਹ ਚਾਹੁੰਦਾ ਕਿ ਮੇਰੇ ਜੀਵਨ ਵਿੱਚ ਟਿਕਾਅ ਹੋਵੇ, ਸੰਤੋਖ ਹੋਵੇ, ਮੇਰਾ ਮਨ ਸਦਾ ਸ਼ਾਂਤ ਰਹੇ। ਪਰ ਹੁੰਦਾ ਕੀ ਹੈ ਕਿ ਇਹ ਤ੍ਰਿਸ਼ਨਾ ਦੇ ਅਧੀਨ ਹੋ ਕੇ ਲੋਭ ਲਾਲਚ ਵਿੱਚ ਇੰਨਾ ਗਲਤਾਨ ਹੋ ਜਾਂਦਾ ਕਿ ਜੋ ਕੁਝ ਇਹਦੇ ਕੋਲ ਹੈ ਉਹ ਇਹਨੂੰ ਸੁਖੀ ਕਰ ਸਕਦਾ ਸੀ, ਇਹਦੇ ਮਨ ਨੂੰ ਸ਼ਾਂਤੀ ਦੇ ਸਕਦਾ ਸੀ, ਕਿਉਂਕਿ ਇਹ ਮਨੁੱਖੀ ਹੈ ਜਿਹਦੇ ਕੋਲ ਸਭ ਤੋਂ ਵੱਧ ਸਹੂਲਤਾਂ ਨੇ। ਸਭ ਤੋਂ ਪਹਿਲਾਂ ਇਹਨੂੰ ਮਾਲਕ ਨੇ ਉੱਤਮ ਦੇਹੀ ਬਖਸ਼ਿਸ਼ ਕੀਤੀ, ਫਿਰ ਸੋਹਣਾ ਘਰ ਹੈ ਇਹਦੇ ਕੋਲ, ਬੱਚੇ ਪਰਿਵਾਰ, ਖਾਣ ਲਈ ਕਈ ਤਰ੍ਹਾਂ ਦੇ ਪਦਾਰਥ, ਪਹਿਨਣ ਲਈ ਵੰਨ ਸੁਵੰਨੇ ਕੱਪੜੇ, ਹਰ ਤਰ੍ਹਾਂ ਦਾ ਇਹ ਰਸ ਕਾ ਸਮਾਣਦਾ। ਪਰ ਫਿਰ ਵੀ ਸਾਨੂੰ ਮਨੁੱਖ ਜਿਹੜਾ ਹੈ ਉਹ ਸ਼ਾਂਤ ਦਿਖਾਈ ਨਹੀਂ ਦੇ ਰਿਹਾ। ਹਰ ਮਨੁੱਖ ਦੇ ਜੀਵਨ ਵਿੱਚ ਭਟਕਣਾ ਹੈ, ਕਲਾ ਕਲੇਸ਼ ਹੈ, ਝਗੜੇ ਹੈ, ਕਿਉਂਕਿ ਜੋ ਕੁਝ ਮਾਲਕ ਤੋਂ ਇਹਨੂੰ ਮਿਲ ਰਿਹਾ ਜੇ ਉਹਦੀ ਰਜ਼ਾ ਵਿੱਚ ਰਹਿ ਕੇ ਉਹਦੇ ਮੁਤਾਬਕ ਆਪਣੇ ਜੀਵਨ ਦਾ ਗੁਜਰਾਨ ਕਰੇ ਤੇ ਇਹਨੂੰ ਥੋੜ੍ਹੇ ਵਿੱਚ ਵੀ ਜਿਹੜਾ ਸੁੱਖ ਹੈ ਉਹ ਪ੍ਰਾਪਤ ਹੋ ਸਕਦਾ। ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਕਿ ਜੇ ਤੂੰ ਆਪਣੀ ਕਿਰਤ ਕਮਾਈ ਕਰਕੇ ਹੱਕ ਦੀ ਚੋਪੜੀ ਖਾ ਸਕਦਾ ਤੇ ਕੋਈ ਗੁਨਾਹ ਨਹੀਂ ਹੈ, ਪਰ ਕਦੇ ਵੀ ਕਿਸੇ ਪਰਾਏ ਘਰ ਦੀ ਝਾਕ, ਪਰਾਈ ਚੋਪੜੀ ਵੱਲ ਵੇਖ ਕੇ ਆਪਣਾ ਮਨ ਤਰਸਾਈ ਨਾ, ਕਿਉਂਕਿ ਉਹ ਪਰਾਈ ਚੋਪੜੀ ਤੈਨੂੰ ਮਿਲਣੀ ਕੋਈ ਨਹੀਂ ਤੇ ਤੂੰ ਸ਼ਾਂਤ ਹੋਣਾ ਕੋਈ ਨਹੀਂ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵਾਰ ਵਾਰ ਇਹ ਨੁਕਤਾ ਸਾਨੂੰ ਬਾਣੀ ਦੇ ਵਿੱਚ ਦ੍ਰਿੜ ਕਰਵਾਇਆ ਕਿ ਮਨੁੱਖ ਕਈ ਵਾਰ ਦਿਨੇ ਰਾਤ ਭਟਕਣਾ ਵਿੱਚ ਪੈ ਕੇ ਯਤਨ ਕਰਦਾ, ਪਰ ਇਹਨੂੰ ਅਸਲ ਵਿੱਚ ਇਸ ਗੱਲ ਦਾ ਬੋਧ ਨਹੀਂ ਕਿ ਜੋ ਕੁਝ ਮਾਲਕ ਨੇ ਮਸਤਕ ਤੇ ਲਿਖਿਆ ਉਹ ਕੋਈ ਖੋ ਨਹੀਂ ਸਕਦਾ ਤੇ ਉਸ ਤੋਂ ਜ਼ਿਆਦਾ ਤੈਨੂੰ ਜ਼ਿੰਦਗੀ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦਾ। ਗਰੀਬ ਨਵਾਜ਼ ਨੇ ਕਿਰਪਾ ਕਰਕੇ ਸਮਝਾਇਆ ਕਿ ਜਿਸ ਤਰ੍ਹਾਂ ਦਾ ਤੇਰੇ ਕੋਲ ਹੈ ਤੂੰ ਉਹਦੇ ਵਿੱਚ ਸੁਰਤ ਜੋੜ ਕੇ ਮਾਲਕ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਜਦੋਂ ਪ੍ਰਭੂ ਬੰਦਗੀ ਵਿੱਚ ਜੁੜੇਗਾ ਤੇ ਸੱਚਮੁੱਚ ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਪਰ ਇਸ ਮਨੁੱਖ ਦੀ ਹਾਲਤ ਇਹ ਬਣ ਗਈ ਕਿ ਜੇ ਪਹਿਲਾਂ ਸੈਂਕੜੇ ਸਨ, ਫਿਰ ਚਾਹੁੰਦਾ ਮੇਰੇ ਕੋਲ ਹਜ਼ਾਰ ਹੋਣ, ਹਜ਼ਾਰ ਆ ਗਏ, ਕਹਿੰਦਾ ਲੱਖਾਂ ਹੋਣੇ ਚਾਹੀਦੇ ਨੇ, ਫਿਰ ਕਰੋੜਾਂ ਤੱਕ, ਤੇ ਫਿਰ ਕਹਿੰਦਾ ਅਰਬਾਂ ਖਰਬਾਂ, ਭਾਵ ਇਹਦੀ ਜ਼ਿੰਦਗੀ ਮੁੱਕ ਜਾਂਦੀ ਪਰ ਇਹਦੀ ਤ੍ਰਿਸ਼ਨਾ ਜਿਹੜੀ ਹੈ ਉਹ ਕਦੇ ਖਤਮ ਨਹੀਂ ਹੁੰਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋ ਰਹੇ, ਪਰੇ ਪਰੇ ਹੀ ਕੋ ਲੁੱਝੀ ਹੈ, ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ। ਗਰੀਬ ਨਵਾਜ਼ ਨੇ ਰਹਾਓ ਵਾਲੇ ਬੰਦ ਵਿੱਚ ਜ਼ਿਕਰ ਕੀਤਾ ਕਿ ਮੇਰਾ ਮਨ ਹਰ ਹਰ ਸ਼ਾਂਤ ਵਸਾਈ, ਕਿਸ਼ਨਾ ਅਗਨ ਬੁੱਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ ਰਹਾਓ। ਮੇਰਾ ਮਨ ਭਾਵ ਮੇਰੇ ਮਨ ਵਿੱਚ ਕਿਉਂਕਿ ਮਨ ਦੇ ਨੰਨੇ ਨੂੰ ਸਿਹਾਰੀ ਹੈ, ਤੇ ਜਦੋਂ ਮਨ ਦੇ ਨੰਨੇ ਨੂੰ ਸਿਹਾਰੀ ਆਉਂਦੀ ਉਹਦਾ ਅਰਥ ਹੁੰਦਾ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਹੋ ਗਈ, ਕਿਉਂਕਿ ਪੂਰੇ ਗੁਰੂ ਨੇ ਕਿਰਪਾ ਕਰਕੇ ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ। ਹੁਣ ਮੇਰੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਦੂਰ ਹੋ ਗਈਆਂ ਨੇ, ਜੀਵਨ ਸੰਤੁਸ਼ਟ ਹੋ ਗਿਆ। ਉਵੇਂ ਝਾਤ ਮਾਰ ਕੇ ਦੇਖੀਏ ਸਾਹਿਬ, ਕਹਿੰਦੇ ਕੋਈ ਬਹੁਤ ਵੱਡਾ ਰਾਜਾ ਬਣ ਜਾਵੇ, ਭੂਮੀ ਦਾ ਮਾਲਕ, ਜਗੀਰਦਾਰ, ਜ਼ਿਮੀਂਦਾਰ ਹੋਵੇ, ਉਹਦੀ ਵੀ ਕਦੇ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਭੁੱਖ ਮਿਟਦੀ ਨਹੀਂ। ਕਿਉਂਕਿ ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸੂ ਨਾ ਸੂਝੀ। ਦਿਨੇ ਰਾਤ ਧਨ ਪਦਾਰਥਾਂ ਦੇ ਰੰਗ ਵਿੱਚ ਖਚਤ ਹੋ ਕੇ ਉਹਨਾਂ ਨੂੰ ਅੱਖਾਂ ਦੇ ਨਾਲ ਇਹ ਕੁਝ ਦਿਖਾਈ ਵੀ ਨਹੀਂ ਦਿੰਦਾ, ਸੁੱਝਦਾ ਵੀ ਕੋਈ ਨਹੀਂ। ਬਸ ਇੱਕੋ ਹੀ ਹੈ ਕਿ ਵੱਧ ਤੋਂ ਵੱਧ ਦੇਸ਼ਾਂ ਵਿੱਚ ਸਾਡਾ ਰਾਜ ਹੋਵੇ, ਵੱਧ ਤੋਂ ਵੱਧ ਸਾਡੇ ਕੋਲ ਜ਼ਮੀਨ ਜਾਇਦਾਦ ਹੋਵੇ, ਵੱਧ ਤੋਂ ਵੱਧ ਸਾਡੇ ਕੋਲ ਧਨ ਸਰਮਾਇਆ ਹੋਵੇ। ਪਰ ਸਾਹਿਬ ਕਹਿੰਦੇ ਹੋਇਆ ਕਿ ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ, ਇਸ ਵਿਖਿਆ ਰੂਪੀ ਮਾਇਆ ਦੇ ਵਿੱਚ ਰਹਿ ਕੇ ਕੋਈ ਮਨੁੱਖ ਤ੍ਰਿਪਤ ਨਹੀਂ ਹੋ ਸਕਦਾ, ਕਿਉਂਕਿ ਇੱਕ ਧਨ ਕਿਰਤ ਵਾਲਾ ਹੈ, ਉਹ ਸਾਨੂੰ ਤ੍ਰਿਪਤ ਕਰਦਾ। ਪਰ ਜਦੋਂ ਰਿਸ਼ਵਤ ਰੂਪ ਵਿੱਚ ਧਨ ਆਉਂਦਾ, ਇਹ ਵਿਖਿਆ ਦਾ ਧਨ ਬਣ ਜਾਂਦਾ। ਘਰ ਵਿੱਚ ਸਾਰਾ ਕੁਝ ਹੈ ਪਰ ਮਨੁੱਖ ਦਾਜ ਦਹੇਜ ਦਾ ਲਾਲਚੀ ਹੋ ਜਾਂਦਾ, ਇਹ ਵਿਖਿਆ ਦਾ ਧਨ ਹੈ। ਸਾਹਿਬ ਕਹਿੰਦੇ ਕਿਰਤ ਕਰਕੇ ਜਿਹੜਾ ਧਨ ਕਮਾਉਣਾ ਉਹ ਤੇਰੇ ਲਈ ਸੁਖਦਾਇਕ ਹੈ, ਪਰ ਜਿਹੜਾ ਤੂੰ ਰਿਸ਼ਵਤ ਲੈ ਕੇ ਠੱਗੀਆਂ ਠੋਰੀਆਂ ਕਰਕੇ ਕਈ ਤਰ੍ਹਾਂ ਦੇ ਧੋਖਾ ਧੜੀ ਵਾਲ ਛਾਲ ਦਾਜ ਦਹੇਜ ਦੇ ਰੂਪ ਵਿੱਚ ਆਪਣਾ ਘਰ ਭਰਦਾ, ਇਹ ਗੱਲ ਬਿਲਕੁਲ ਅਟਲ ਹੈ ਕਿ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਿਤੇ ਵੀ ਸਤਿਗੁਰਾਂ ਨੇ ਬਾਣੀ ਵਿੱਚ ਇਹ ਨਹੀਂ ਕਿਹਾ ਕਿ ਜਿਹੜਾ ਤੂੰ ਸੱਚੀ ਸੁੱਚੀ ਕਿਰਤ ਕਰਕੇ ਧਨ ਕਮਾਉਣਾ ਉਹ ਤੇਰੇ ਲਈ ਦੁੱਖਦਾਈ ਹੈ, ਉਹ ਮੁਬਾਰਕ ਹੈ, ਉਹ ਲੱਖਾਂ ਹੋਵੇ ਕਰੋੜਾਂ ਹੋਵੇ। ਪਰ ਜਦੋਂ ਗਲਤ ਤਰੀਕੇ ਤੇਰੀ ਜ਼ਿੰਦਗੀ ਦੇ ਵਿੱਚ ਆ ਗਏ ਤੇ ਸਾਹਿਬ ਕਹਿੰਦੇ ਇਹ ਧਨ ਤੇਰੇ ਲਈ ਅਸਲ ਵਿੱਚ ਜ਼ਹਿਰ ਬਣ ਜਾਣਾ ਹੈ। ਗਰੀਬ ਨਵਾਜ ਨੇ ਕਿਰਪਾ ਕੀਤੀ, ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ। ਦ੍ਰਿਸ਼ਟਾਂਤ ਬੜਾ ਵਧੀਆ ਦਿੱਤਾ ਕਿ ਜਿਉਂ ਪਾਵਕ ਇੰਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਪਾਵਕ ਕਹਿੰਦੇ ਨੇ ਅੱਗ, ਜਿਵੇਂ ਅੱਗ ਬਲ ਰਹੀ ਹੋਵੇ ਤੇ ਅਸੀਂ ਚਾਹੀਏ ਵੀ ਅੱਗ ਬੁੱਝ ਜਾਵੇ, ਉਹਦੇ ਉੱਪਰ ਪਾਣੀ ਪਾਉਣਾ ਪੈਂਦਾ। ਪਰ ਜੇ ਕੋਈ ਮਨੁੱਖ ਇਹ ਕਵੇ ਨਹੀਂ, ਮੈਂ ਤੇ ਅੱਗ ਨੂੰ ਰਜਾ ਕੇ ਫਿਰ ਇਹਨੂੰ ਬੁਝਾਉਣਾ, ਮੈਂ ਅੱਗ ਦੇ ਉੱਪਰ ਬਲਨਸ਼ੀਲ ਵਸਤੂਆਂ, ਲੱਕੜਾਂ, ਤੇਲ ਆਦਿਕ ਪਾਉਣਾ, ਸ਼ਾਇਦ ਅੱਗ ਤ੍ਰਿਪਤ ਹੋ ਕੇ ਰੱਜ ਕੇ ਬੁੱਝ ਜਾਵੇ। ਪਰ ਸਾਹਿਬ ਕਹਿੰਦੇ ਕਦੇ ਅੱਗ ਤ੍ਰਿਪਤ ਹੁੰਦੀ ਆ, ਕਦੇ ਬੁੱਝਦੀ ਹੈ। ਜੋ ਕੁਝ ਅੱਗ ਤੇ ਪਾਈਏ ਉਹ ਸਾੜ ਕੇ ਸਵਾਹ ਕਰੀ ਜਾਂਦੀ ਹੈ। ਜਿਉਂ ਪਾਵਕ ਇੰਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਬਿਨਾਂ ਹਰੀ ਪਰਮੇਸ਼ਰ ਦੇ ਮਿਲਾਪ ਤੋਂ, ਉਹਦੀ ਬੰਦਗੀ ਤੋਂ, ਉਹਦੇ ਨਾਮ ਤੋਂ ਸਾਡੇ ਜੀਵਨ ਵਿੱਚ ਤ੍ਰਿਪਤੀ ਕਿਵੇਂ ਆਵੇ? ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਜੇ ਮਨ ਦਾ ਚੈਨ ਚਾਹੁੰਦੇ ਹਾਂ, ਮਨ ਦੀ ਸ਼ਾਂਤੀ ਚਾਹੁੰਦੇ ਹਾਂ, ਤੇ ਸਾਹਿਬ ਕਹਿੰਦੇ ਫਿਰ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਨਾ ਪਵੇਗਾ, ਪ੍ਰਭੂ ਦਾ ਨਾਮ ਜਪਣਾ ਪਵੇਗਾ। ਸਤਿਗੁਰਾਂ ਨੇ ਹੋਰ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਕਹਿਣ ਲੱਗੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਇਹ ਹਰ ਰੋਜ਼ ਨਵੇਂ ਤੋਂ ਨਵੇਂ ਸਵਾਦਲੇ ਨਾਨਾ ਪ੍ਰਕਾਰ ਦੇ ਵੱਖਰੇ ਵੱਖਰੇ ਜਿਹੜੇ ਭੋਜਨ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦਾ ਮੈਂ ਛਕਦਾ ਹਾਂ। ਕਈਆਂ ਨੇ ਰੂਟੀਨ ਬਣਾਈ ਹੁੰਦੀ ਹੈ ਕਿ ਪੂਰੇ ਹਫ਼ਤੇ ਦਾ ਮੀਨੂ ਤਿਆਰ ਕਰ ਦਿੱਤਾ ਜਾਂਦਾ ਵੀ ਅੱਜ ਆਹ ਰਸੋਈ ਘਰ ਵਿੱਚ ਪਕਾਉਣਾ, ਕੱਲ੍ਹ ਨੂੰ ਬਾਜ਼ਾਰੋਂ ਆਹ ਲਿਆ ਕੇ ਖਾਣਾ। ਸਾਹਿਬ ਕਹਿੰਦੇ ਮਨੁੱਖ ਹਰ ਰੋਜ਼ ਨਵੇਂ ਤੋਂ ਨਵੇਂ ਖਾਣੇ ਖਾਂਦਾ, ਪਰ ਕੀ ਇਹ ਤ੍ਰਿਪਤ ਹੋ ਗਿਆ? ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਖਿਮਾ ਕਰਨਾ, ਸਤਿਗੁਰਾਂ ਨੇ ਸਾਡੇ ਇਸ ਜ਼ਬਾਨ ਦੇ ਚਸਕੇ ਦੀ ਬਿਰਤੀ ਨੂੰ ਵੇਖ ਕੇ ਸਾਡੇ ਲਈ ਇਹ ਸ਼ਬਦ ਵਰਤਿਆ ਕਿ ਜਿਵੇਂ ਇੱਕ ਲੋਭੀ ਕੁੱਤਾ ਥਾਂ ਥਾਂ 'ਤੇ ਭਟਕਦਾ ਫਿਰਦਾ, ਇੱਥੇ ਤੱਕ ਕਿ ਉਹਨੇ ਚੱਕੀ ਵੀ ਚੱਟ ਲਈ, ਆਟਾ ਵੀ ਖਾ ਲਿਆ, ਅਤੇ ਹੁਣ ਉਹ ਚੱਕੀ ਨੂੰ ਸਾਫ਼ ਕਰਨ ਵਾਲਾ ਜਿਹੜਾ ਪਰੋਲਾ ਹੈ ਨਾ, ਉਹਨੂੰ ਵੀ ਧੂਈ ਫਿਰਦਾ। ਚਾਕੀ ਚਾਟੈਂ ਚੂਨ ਖਾਹੇ, चाकी का चीथरा कहां ले जाएं, जो कुकर हरकाया धावै दै दिस जाए, लोभी जंत न जानी भख अभख सब खाए। इत्थे तक कि मन उस कुत्ते ने हड्डी तो मांस भी खा लिया, मगर हड्डी नू चब चब के अपने दंदां विचों जदों लहू निकलिया ते उस लहू नू ही हड्डी विचला स्वाद समझ के वह चबी जांदा, क्योंकि उस कुरंग नू भी वह छड्डदा नहीं। सब कहिंदे बिल्कुल साडी हालत इस तरह की बन गई, दिन दिन करत भोजन बहु बिंजन, तां की मिटै ना भूखा, उद्दम करे सुआन की न्याई, चारे कुंटा कुखा। उवें कहिंदा भी मैं दो चार कदम भी भले काम लई, धर्म दे काम लई तुर नहीं सकदा, बुरे काम को ऊठ खलोया, नाम की बेड़ा पै पै सोया। पर कहिंदे लोभ लालच दे अधीन ये चारे कुंडा दे विच घूमण फिरन लई तैयार है। उद्दम करे सुआन की न्याई, सुआन कहिंदे ने कुत्ते नू, ये कुत्ते दी तरह उद्दम करदा है ते फिर वक् वक् थावां ते चारे कोनिया दे वे जा के चाहुंदा भी सारियां पुरियां दे पदार्थां दे बन नू बन लवां। पर जगत गुरु नानक साहब जी जिन्हां दा 550 साल इस साल आपां बड़ी श्रद्धा भावना नाल मना रहे हां, उन्होंने मनुखा जीवन दियां चार समस्यां विचों एक समस्या यह भी दसी है कि भुखियां भुख ना उतरी जे बन्ना पुरियां भार। क्योंकि जदों तक असी तृष्णा दे अधीन हाँ, जे पुरियां दे पदार्थां दे समुचे खंडां ब्रह्मंडां दे बन नूं बन लईए ते फिर भी आपां तृप्त नहीं हो सकते। भाई गुरदास जी दे बचन ने अखी वेख ना रजियां बहु रंग तमाशे, बंदा कदे कवे भी मैं अखां नाल संसार नूं वेख के रज गया, कदे रजदा? उस्तत निंदा कन्न सुन रोवण ते हासे, कदे अपने कन्नां नाल उस्तत निंदा सुन के रोंदियां हसदियां किसे क्रिया विच मनुख कवे भी मेरी तृप्ति हो गई है, संतुष्टि हो गई है। सादी जीव ना रजियां कर भोग बलासे, रज ना कोई जीविया कूड़े परवासे। बंदा 90-90 साल तक भी 100 साल तक भी इस तों उपर भी हो के कहिंदा है भी अजे भी मेरी लम्मी उम्र भोग के तृप्ति नहीं होई, मैं होर जिउणा चाहुंदा हां। गरीब नवाज ने जिक्र कीता, कहण लगे हौली हौली इहदी तृष्णा इन्नी वधदी जांदी है कि काम मंत कामी बहु नारी पर गृह जो न चुकै। घर विच बड़ा सुंदर परिवार है पर पराए घर दी ताक जो जिहड़ी है इह इहदे जीवन विचों खत्म नहीं हुंदी। दिन प्रत करै करै पछतापै, लोभ सोग मैं सूकै। ये निता प्रति वकारां लई जतनशील हुंदा, पछताउंदा भी है ते लोभ सोग दे कारण इहदे अंदरों शुभ गुणां दा जिहड़ा आत्मक जीवन दा सरमाया ना वह सुकदा जांदा। जदों इहदे अंदर तृष्णा दी अग बलदी है ना ते साहिब कहिंदे फिर ये सचमुच उस अग दे नाल अपने शुभ गुण जिहड़े ने खत्म करवा लैंदा। हर विसरत तेरे गुण गलिया, जदों हरी परमात्मा विसर गया अंदर तृष्णा लोभ लालच विकार आ गए ते बंदा अंदरों सुक जांदा। सब कहिंदे इहदी हालत इन्नी मानो निगर जांदी है कि फिर ये हर थां ते भटक के दुनिया दे पदार्थां नूं एकत्र करके भी एक जगह ते टिकदा नहीं। टका इहदी जिंदगी विच उस दिन आउणा जदों परमेशर दी बंदगी विच जुड़ के अपने मन नूं शांत कर लवेगा। क्योंकि तृष्णा बूझै हर कै नाम, महासंतोख होवै गुर बचनी, प्रभ स्यों लागै पूर्ण ध्यान। फिर परमेशर दे नाल इहदा पूर्ण तौर ते ध्यान जुड़ जांदा है। सतगुरु गुरु अर्जन देव महाराज जी ने कृपा कीती है, जदों जग्यासु ने पुछया सतगुरु जी जे किसी मनुख दे कोल सोहनी सेजा होवे, सोहना घर होवे, हीरे मोती उदां दी जड़त दे नाल सोने दा बनिया घर इहनू रहण वास्ते मिले ते हर तरह दी उत्थे सुगंधी दा छिड़का कीता होवे, चंदन लेप कई तरह दे अतर छिड़के होण, उस मनुख दी जिंदगी विच कदे किसे तरह दा कोई झोरा फिकर ना होवे। पर जे ओह परमेशर दी बंदगी विच नहीं जुड़िया ते साहिब कहिंदे इक तां उस मनुख दी हालत इक गंदगी दे कीड़े वर्गी है ते दूसरा बिना परमेशर दे नाम तो बंदगी तो उहदे मन विच शांति किवें आवे, किवें उहदा मन टिके भाव नहीं टिक सकता। ਜੈਤਸਰੀ ਰਾਗ ਦੀ ਵਾਰ ਵਿੱਚ ਸਤਿਗੁਰਾਂ ਨੇ ਬਚਨ ਕਹੇ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇਸ਼ੇ ਸੁਖ ਮਾਣਦਾ ਕਿਸ਼ ਨਾਹੇ ਵਸੂਰੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਨ ਬਿਧ ਮਨ ਧੀਰੇ। ਸ਼ਾਂਤੀ ਤੇ ਕੇਵਲ ਉਦੋਂ ਮਿਲਣੀ ਹੈ ਜਦੋਂ ਗੁਰੂ ਨੇ ਕਿਰਪਾ ਕੀਤੀ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਪੂਰੇ। ਫਿਰ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਦੋਂ ਗੁਰੂ ਦਾ ਉਪਦੇਸ਼ ਮੰਨ ਲਿਆ, ਰਸਨਾ ਕਰਕੇ ਪਰਮੇਸ਼ਰ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਰਸਨਾ ਬੰਦਗੀ ਵੱਲ ਲੱਗ ਗਈ ਤੇ ਦੁੱਖ ਖਤਮ ਹੋ ਕੇ ਅੰਦਰ ਸ਼ਾਂਤੀ ਟਿਕਾ ਬਣ ਜਾਵੇਗਾ, ਤੇ ਜੇ ਰਸਨਾ ਰਸਾਂ ਕਸਾਂ ਦੇ ਵਿੱਚ ਜੁੜ ਗਈ ਤੇ ਸੱਚਮੁੱਚ ਫਿਰ ਮਨੁੱਖ ਭਟਕਦਾ ਰਹੇਗਾ। ਸਭ ਕੁਝ ਇਹਦੇ ਕੋਲ ਹੋਵੇਗਾ ਪਰ ਇਹ ਸ਼ਾਂਤ ਨਹੀਂ ਹੁੰਦਾ, ਇਹ ਟੇਕੇ ਨਹੀਂ ਬੈਠਦਾ। ਸਾਹਿਬ ਕਹਿੰਦੇ ਗੱਲ ਇਹ ਨਹੀਂ ਕਿ ਤੂੰ ਦੁਨੀਆਂ ਵਿੱਚ ਵਿਚਰ ਕੇ ਕਿੰਨਾ ਘੁੰਮਿਆ ਫਿਰਿਆ, ਕਿੰਨਾ ਕਮਾਇਆ, ਕਿੰਨਾ ਖਾਇਆ, ਗੱਲ ਤੇ ਇਹ ਆ ਕਿ ਤੇਰਾ ਮਨ ਕਿੰਨਾ ਕੁ ਟਿਕਿਆ। ਜਦੋਂ ਮਨ ਟਿਕ ਗਿਆ ਫਿਰ ਥੋੜ੍ਹੇ ਵਿੱਚ ਵੀ ਸੰਤੁਸ਼ਟੀ ਹੈ, ਤੇ ਜੇ ਮਨ ਨਾ ਟਿਕਿਆ ਤੇ ਫਿਰ ਸਭ ਕੁਝ ਹੀ ਤੇਰੇ ਕੋਲ ਹੋਵੇ, ਤੂੰ ਫਿਰ ਵੀ ਸੁਖੀ ਨਹੀਂ ਹੋ ਸਕਦਾ। ਆਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜਿਵੇਂ ਕਿਰਪਾ ਕਰ ਰਹੇ ਨੇ, ਪਾਵਨ ਮੁਖ ਵਾਕ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ ਘਰ ਦੂਜਾ।
ਇਹ ਪਾਵਨ ਗੁਰ ਸ਼ਬਦ ਸੂਹੀ ਰਾਗ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਦੂਸਰੇ ਘਰ ਵਿੱਚ ਸਤਿਗੁਰਾਂ ਨੇ, ਕਿਉਂਕਿ ਸੰਗੀਤ ਨਾਲ ਇਹਦਾ ਸੰਬੰਧ ਹੈ, ਜਦੋਂ ਗੁਰੂ ਕੇ ਰਾਗੀ ਸਾਹਿਬਾਨ ਗੁਰੂ ਕੇ ਕੀਰਤਨੀ ਸਾਹਿਬਾਨ ਗੁਰਬਾਣੀ ਦਾ ਕੀਰਤਨ ਕਰਦੇ ਨੇ, ਸਤਿਗੁਰਾਂ ਸੰਕੇਤ ਦਿੱਤਾ ਕਿ ਦੂਸਰੇ ਘਰ ਦੇ ਵਿੱਚ ਇਸ ਪਾਵਨ ਸ਼ਬਦ ਦਾ ਗਾਇਨ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗਰੀਬ ਨਵਾਜ ਜੀ ਨੇ ਸ਼ਬਦ ਤੋਂ ਪਹਿਲਾਂ ਸੰਖੇਪ ਮੰਗਲ ਕੀਤਾ, ਜੋ ਆਪਣੇ ਇਸ਼ਟ ਦੇਵ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੀਕ ਹੈ, ਜਿਹਦੇ ਵਿੱਚ ਜ਼ਿਕਰ ਹੈ ਕਿ ਪਰਮਾਤਮਾ ਇੱਕ ਤੇ ਅਦੁੱਤੀ ਹੈ, ਭਾਵ ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਅੰਗ ਉਹ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਸਰਬ ਦਾ ਪ੍ਰਕਾਸ਼ਕ, ਤੇ ਫਿਰ ਕਾਰ ਦਾ ਮਤਲਬ ਹੁੰਦਾ ਕਿ ਉਹ ਸਾਰੇ ਸੰਸਾਰ ਦੀ ਸਾਜਨਾ ਕਰਕੇ ਸੰਸਾਰ ਤੋਂ ਵੱਖਰਾ ਨਹੀਂ, ਸੰਸਾਰ ਵਿੱਚ ਰਮਿਆ ਹੋਇਆ ਤੇ ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ, ਕਿਉਂਕਿ ਹਰ ਜੀਓ ਕੀ ਹੈ ਸਭ ਸਿਰਕਾਰਾ, ਉਹਦਾ ਹੁਕਮ ਸਾਰੇ ਸੰਸਾਰ ਵਿੱਚ ਵਰਤ ਰਿਹਾ। ਸਤ ਸਰੂਪ ਹੋਣ ਕਰਕੇ ਉਹ ਸੱਚੇ ਗੁਰੂ ਦੀ ਕਿਰਪਾ ਪ੍ਰਸਾਦ ਦੁਆਰਾ ਹੀ ਸਾਨੂੰ ਪ੍ਰਾਪਤ ਹੋ ਸਕਦਾ, ਮਿਲ ਸਕਦਾ।
ਗੁਰਮਤ ਨਗਰੀ ਖੋਜ ਖੋਜਾਈ।
ਇਹ ਭਾਈ, ਜਦੋਂ ਮੈਂ ਗੁਰੂ ਦੀ ਮਤ ਨਾਲ ਇਸ ਸਰੀਰ ਰੂਪੀ ਨਗਰੀ ਨੂੰ ਖੋਜਿਆ ਤੇ ਪ੍ਰਭੂ ਪਿਆਰਿਆਂ ਨੂੰ ਖੋਜ ਕਰਨ ਲਈ ਕਿਹਾ, ਖੋਜ ਖੋਜਾਈ ਦਾ ਮਤਲਬ ਹੈ ਕਿ ਖੋਜ ਕੀਤੀ ਤੇ ਨਾਲ ਪ੍ਰਭੂ ਪਿਆਰਿਆਂ ਨੂੰ ਸਤਸੰਗੀ ਜਨਾਂ ਨੂੰ ਇਹ ਕਿਹਾ ਕਿ ਆਓ ਮਿਲ ਕੇ ਆਪਾਂ ਇਸ ਸਰੀਰ ਦੀ ਖੋਜ ਕਰੀਏ, ਕਿਉਂਕਿ ਦੋ ਤਰ੍ਹਾਂ ਦੀ ਬਿਰਤੀ ਆ, ਇੱਕ ਬਾਹਰ ਮੁਖੀ ਤੇ ਦੂਸਰੀ ਅੰਤਰ ਮੁਖੀ। ਜਦੋਂ ਬਿਰਤੀ ਦਾ ਪ੍ਰਵਾਹ ਬਾਹਰ ਮੁਖੀ ਹੁੰਦਾ, ਸਾਡਾ ਸੰਬੰਧ ਸੰਸਾਰ ਨਾਲ ਜੁੜਦਾ, ਬਿਰਤੀ ਦਾ ਪ੍ਰਵਾਹ ਅੰਦਰ ਮੁਖੀ ਹੋ ਗਿਆ ਤੇ ਪ੍ਰਵਾਹ ਨਿਰੰਕਾਰ ਨਾਲ ਜੁੜੇਗਾ। ਬਿਰਤੀ ਦਾ ਪ੍ਰਵਾਹ ਬਾਹਰ ਮੁਖੀ ਹੋਇਆ ਤੇ ਜ਼ਿੰਦਗੀ ਦੇ ਵਿੱਚ ਕਾਮ ਰਸ ਬਣੇਗਾ, ਜਿਹਨੂੰ ਆਪਾਂ ਕਾਮਨਾਵਾਂ ਕਹਿੰਦੇ ਹਾਂ, ਉਹ ਵੱਧਦੀਆਂ ਜਾਣਗੀਆਂ। ਤੇ ਜੇ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਹੋ ਗਿਆ ਤੇ ਫਿਰ ਅੰਦਰ ਨਾਮ ਰਸ ਬਣੇਗਾ, ਕਿਉਂਕਿ ਬਸ ਇੱਕ ਬਿਰਤੀ ਨੂੰ ਹੀ ਮੋੜਨਾ, ਜਿਹੜੀ ਬਾਹਰ ਭਟਕ ਰਹੀ ਹੈ ਨਾ, ਬਾਹਰ ਜਾਂਦਾ ਵਰਜ ਰਹਾਇਆ, ਇਹ ਕਹਿਣਾ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲਿਆ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਸਾਹਿਬ ਕਹਿੰਦੇ ਗੁਰੂ ਦੀ ਮਤ ਦੁਆਰਾ ਜਦੋਂ ਇਸ ਸਰੀਰ ਰੂਪੀ ਨਗਰੀ ਦੀ ਖੋਜ ਕੀਤੀ,
ਹਰ ਹਰ ਨਾਮ ਪਦਾਰਥ ਪਾਈ।
ਇਸ ਸਰੀਰ ਦੇ ਅੰਦਰੋਂ ਹੀ ਹਰੀ ਪਰਮੇਸ਼ਰ ਦਾ ਜਿਹੜਾ ਕੀਮਤੀ ਨਾਮ ਹੈ ਨਾ, ਅਨਮੋਲ ਨਾਮ, ਜਿਹਦੇ ਬਾਰੇ ਕਿਹਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉਹਦਾ ਨਾਮ ਬੜਾ ਅਮੋਲਕ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਗੁਰੂ ਦੇ ਰਾਹੀਂ ਸਾਨੂੰ ਹਿਰਦੇ ਘਰ ਵਿੱਚੋਂ ਪ੍ਰਾਪਤ ਹੁੰਦਾ ਹੈ, ਕਿਉਂਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਇਸੇ ਲਈ ਗੁਰੂ ਤੋਂ ਬਲਹਾਰ ਜਾਣਾ, ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਜਿਵੇਂ ਧਰਤੀ ਹੇਠੋਂ ਪਾਣੀ ਕੱਢਣਾ ਹੋਵੇ, ਪਹਿਲਾਂ ਮਿੱਟੀ ਪਰੇ ਕਰਦੇ ਹਾਂ, ਫਿਰ ਰੇਤਾ ਪਰੇ ਕਰਦੇ ਹਾਂ, ਫਿਰ ਕੰਕਰੀਟ ਆਉਂਦੇ ਨੇ ਉਹ ਤੈਹਾਂ ਪਰੇ ਕਰਦੇ ਹਾਂ, ਦਲਦਲ ਆਉਂਦੀ ਹੈ ਉਹ ਸਾਰਾ ਕੁਝ ਤੋੜ ਕੇ ਜਦੋਂ ਤੈਹਾਂ ਪਰੇ ਕਰ ਲਈ ਜਾਂਦੀਆਂ ਨੇ ਤੇ ਥੱਲੇ ਪਾਣੀ ਸਾਨੂੰ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੈ ਤੇ ਸਾਰਾ ਕੁਝ ਸਾਡੇ ਅੰਦਰ ਹੀ, ਪਰ ਅੰਦਰ ਤੈਹਾਂ ਇੰਨੀਆਂ ਲੱਗੀਆਂ ਹੋਈਆਂ ਨੇ ਕਿ ਦਿਖਾਈ ਕੁਝ ਨਹੀਂ ਦਿੰਦਾ। ਜਿਵੇਂ ਪਾਣੀ ਤੇ ਬੂਰ ਆ ਜਾਵੇ ਤੇ ਮਨੁੱਖ ਨੂੰ ਭੁਲੇਖਾ ਲੱਗਣ ਲੱਗ ਪੈਂਦਾ ਵੀ ਸ਼ਾਇਦ ਪਾਣੀ ਹੈ ਹੀ ਨਹੀਂ, ਕਿਉਂਕਿ ਲੱਭ ਬਣਾਹੇ ਮਾਨਸਾਂ ਜੋ ਪਾਣੀ ਬੂਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸਿੱਖਿਆ ਦਿੱਤੀ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਪੋਹਪ ਮੱਧ ਜੋ ਬਾਸ ਬਸਤ ਹੈ ਮੁੱਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ, ਭਰਮਾਂ ਦਾ ਜਾਲਾ ਭਰਮਾਂ ਦਾ ਬੂਰ ਉਦੋਂ ਤੱਕ ਨਹੀਂ ਖਤਮ ਹੋਵੇਗਾ ਜਦੋਂ ਤੱਕ ਗੁਰੂ ਦੀ ਮੱਤ ਸਾਡੀ ਜ਼ਿੰਦਗੀ ਵਿੱਚ ਨਹੀਂ ਆਵੇਗੀ। ਤੇ ਜਦੋਂ ਗੁਰੂ ਦੀ ਮੱਤ ਆ ਗਈ ਤੇ ਫਿਰ ਸੱਚਮੁੱਚ ਭਗਤ ਪੀਪਾ ਜੀ ਦੇ ਬਚਨ ਨੇ ਵੀ ਲੋਕੀ ਬਾਹਰ ਭਟਕਦੇ ਨੇ, ਮੈਂ ਤਾਂ ਕਾਇਆਂ ਤੋਂ ਹੀ ਸਭ ਕੁਝ ਲੱਭ ਰਿਹਾ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜਦੇ ਨਵ ਨਿਧ ਪਾਈ। ਕਹਿਣ ਲੱਗੇ ਮੈਂ ਜਿਸ ਵਸਤੂ ਨੂੰ ਲੋਕੀ ਖੰਡਾਂ ਬ੍ਰਹਿਮੰਡਾਂ ਵਿੱਚ ਲੱਭਦੇ ਸਨ, ਉਹ ਨੌ ਨਦੀਆਂ ਦਾ ਖਜ਼ਾਨਾ ਮੈਂ ਪਰਮੇਸ਼ਰ ਦਾ ਨਾਮ ਆਪਣੇ ਇਸ ਕਾਇਆ ਇਸ ਸਰੀਰ ਦੇ ਅੰਦਰੋਂ ਪਾ ਲਿਆ। ਹੁਣ ਸਮਝ ਆਈ ਨਾ ਕਿਸ ਆਇਬੋ ਨਾ ਕਿਸ ਜਾਇਬੋ ਰਾਮ ਕੀ ਦੁਹਾਈ, ਮੇਰਾ ਸਰੀਰ ਤੇ ਪ੍ਰਭੂ ਦੇ ਤੇਜ ਪ੍ਰਤਾਪ ਨਾਲ ਜੁੜ ਗਿਆ, ਹੁਣ ਮੇਰੇ ਲਈ ਨਾ ਕੁਝ ਜੰਮਦਾ ਨਾ ਕੁਝ ਮਰਦਾ, ਕਿਉਂਕਿ ਨਾ ਕਿਸ ਜਨਮੈ ਨਾ ਕਿਸ ਮਰੈ ਆਪਨ ਚਲਤ ਆਪ ਹੀ ਕਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਵਿਕਸੈ ਅੰਤਰ ਜਾਮੀ। ਭਗਤ ਪੀਪਾ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਜੋ ਬ੍ਰਹਿਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੈ। ਗੁਰੂ ਜਦੋਂ ਕਿਰਪਾ ਕਰਦਾ ਤੇ ਉਸ ਪਰਮ ਤੱਤ ਪਰਮਾਤਮਾ ਦੀ ਸਾਨੂੰ ਅੰਦਰ ਹੀ ਜਾਣਕਾਰੀ ਦੇ ਦਿੰਦਾ, ਉਹ ਆਪ ਵੀ ਅੰਦਰ ਹੈ, ਉਹਦਾ ਨਾਮ ਵੀ ਸਾਡੇ ਅੰਦਰ ਹੀ ਹੈ। ਸਾਹਿਬ ਕਹਿੰਦੇ ਅੰਦਰੋਂ ਹੀ ਸਭ ਕੁਝ ਪ੍ਰਗਟ ਹੋਣਾ। ਇਸੇ ਲਈ ਜਦੋਂ ਅਸੀਂ ਭਗਤ ਰਾਮਾਨੰਦ ਜੀ ਦੇ ਬਚਨ ਪੜ੍ਹਦੇ ਹਾਂ, ਉਹਨਾਂ ਨੇ ਇੱਕੋ ਸ਼ਬਦ ਦੇ ਵਿੱਚ ਮੁਕੰਮਲ ਗੱਲ ਕਹਿ ਦਿੱਤੀ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ, ਜਹਾਂ ਜਾਈਐ ਤੈਂ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਨ ਸਭ ਦੇਖੇ ਜੋਏ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਕਹਿਣ ਲੱਗੇ ਮੈਂ ਉੱਥੇ ਤੇ ਤਾਂ ਜਾਵਾਂ ਵੀ ਜੇ ਮੇਰੇ ਹਿਰਦੇ ਘਰ ਵਿੱਚ ਨਾ ਹੋਵੇ। ਹੁਣ ਗੁਰੂ ਨੇ ਕਿਰਪਾ ਕਰਕੇ ਸਾਹਿਬ ਕਹਿੰਦੇ ਨੇ ਹਰ ਹਰ ਨਾਮ ਪਦਾਰਥ ਪਾਈ, ਅੰਦਰੋਂ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਵਾ ਦਿੱਤਾ।
ਮੇਰੇ ਮਨ ਹਰ ਹਰ ਸ਼ਾਂਤ ਵਸਾਈ,
ਜਦੋਂ ਸਰੀਰ ਰੂਪੀ ਨਗਰੀ ਦੀ ਖੋਜ ਕੀਤੀ, ਅੰਦਰੋਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਈ, ਫਿਰ ਸਾਹਿਬ ਕਹਿੰਦੇ ਮੇਰਾ ਮਨ ਮੇਰੇ ਮਨ ਵਿੱਚ ਹਰ ਹਰ ਸ਼ਾਂਤ ਵਸਾਈ, ਹਰੀ ਪਰਮੇਸ਼ਰ ਨੇ ਸ਼ਾਂਤੀ ਪੈਦਾ ਕਰ ਦਿੱਤੀ, ਮੇਰਾ ਮਨ ਟਿਕ ਗਿਆ, ਭਾਵ ਹੁਣ ਭਟਕਦਾ ਨਹੀਂ ਹੈ। ਇਹ ਭਟਕਦਾ ਤੇ ਉਦੋਂ ਤੱਕ ਜਦੋਂ ਤੱਕ ਤ੍ਰਿਸ਼ਨ ਹੈ, ਸਾਧੋ ਇਹ ਮਨ ਗਇਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂਤੇ ਥਿਰ ਨਾ ਰਹਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ, ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰ ਰਹੇ ਨੇ ਕਿ ਉਸ ਵੇਲੇ ਮੇਰੇ ਮਨ ਵਿੱਚ ਟਿਕਾ ਆ ਗਿਆ, ਸ਼ਾਂਤੀ ਪੈਦਾ ਹੋ ਗਈ।
ਤ੍ਰਿਸ਼ਨਾ ਅਗਨ ਬੁਝੀ ਖਿੰਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ।
ਬਸ ਗੁਰੂ ਨੂੰ ਮਿਲਣ ਦੀ ਦੇਰ ਸੀ, ਜਿੱਥੇ ਸਾਰੀ ਭੁੱਖ ਦੂਰ ਹੋ ਗਈ ਉੱਥੇ ਤ੍ਰਿਸ਼ਨਾ ਰੂਪੀ ਅੱਗ ਵੀ ਬੁਝ ਗਈ, ਕਿਉਂਕਿ ਗੁਰੂ ਨੇ ਨਾਮ ਦੇ ਜਲ ਦਾ ਤੌਂਕਾ ਦੇ ਦਿੱਤਾ। ਕਿਉਂਕਿ ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤ ਲਾਇਓ। ਜਦੋਂ ਕਿਤੇ ਸਾਡੀ ਇਸ ਤਰ੍ਹਾਂ ਦੀ ਅਵਸਥਾ ਬਣ ਜਾਏ ਨਾ ਕਿ ਮਨੁੱਖ ਸਦਾ ਕਲਪਨਾ ਵਿੱਚ ਪਿਆ ਹੋਵੇ, ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕਟੰਬ ਪਲੇਟਿਆ ਕਦੇ ਹਰਕ ਕਦੇ ਸੋਗ, ਗਾਉਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਫਿਰ ਮਨ ਸ਼ੀਤਲ ਹੁੰਦਾ, ਫਿਰ ਤਨ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ ਜਦੋਂ ਪਰਮੇਸ਼ਰ ਦੀ ਬੰਦਗੀ ਨਾਲ ਇਹ ਜੀਵ ਜੁੜ ਜਾਂਦਾ ਹੈ।
ਰਹਾਓ,
ਗਰੀਬ ਨਵਾਜ਼ ਨੇ ਰਹਾਓ ਵਾਲੇ ਇਸ ਬੰਦ ਵਿੱਚ ਸ਼ਬਦ ਦਾ ਅੰਤਰੀ ਭਾਵ ਅੰਕਿਤ ਕੀਤਾ ਹੈ ਕਿ ਮਨ ਵਿੱਚ ਸ਼ਾਂਤੀ ਉਦੋਂ ਪੈਦਾ ਹੋਵੇਗੀ ਜਦੋਂ ਤ੍ਰਿਸ਼ਨਾ ਅੰਦਰੋਂ ਬੁਝੇਗੀ, ਅੰਦਰ ਸੰਤੋਖ ਆਵੇਗਾ, ਅਤੇ ਜਦੋਂ ਤੱਕ ਅੰਦਰ ਸੰਤੋਖ ਪੈਦਾ ਨਹੀਂ ਹੁੰਦਾ ਤ੍ਰਿਸ਼ਨਾ ਬੁਝਦੀ ਨਹੀਂ, ਭੁੱਖ ਦੇ ਅਧੀਨ ਰਹਿ ਕੇ ਕਦੇ ਕੋਈ ਸੁਖੀ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਇੱਕੋ ਹੀ ਤਰੀਕਾ ਹੈ ਕਿ ਉਹ ਦਾਤਾਂ ਦਾ ਮਾਲਕ ਦਾਤਾ ਸਾਡੀ ਜ਼ਿੰਦਗੀ ਵਿੱਚ ਆ ਜਾਵੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੇ, ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੈ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਸੱਚਮੁੱਚ ਇੱਕ ਨਾਲ ਜੁੜ ਜਾਈਏ ਤੇ ਥੋਕ ਰੂਪ ਵਿੱਚ ਸਭ ਕੁਝ ਪ੍ਰਾਪਤ ਹੋ ਜਾਂਦਾ। ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਉਵੇਂ ਸਾਡੀ ਭੁੱਖ ਦੂਰ ਨਹੀਂ ਹੋ ਸਕਦੀ, ਭੁੱਖ ਤਾਂ ਉਦਣ ਹੀ ਦੂਰ ਹੋਣੀ ਜਿੱਦਣ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿੰਦੇ ਜਦੋਂ ਉਹ ਮਨ ਵਿੱਚ ਆ ਕੇ ਵਸ ਜਾਂਦਾ ਹੈ ਨਾ, ਜਿਹੜਾ ਸਾਰੇ ਸੁੱਖਾਂ ਦਾ ਦਾਤਾ, ਜਿਹੜਾ ਸਾਨੂੰ ਸ਼ਾਂਤੀ ਦੇਣ ਵਾਲਾ, ਤੇ ਫਿਰ ਮਨ ਵਿੱਚ ਤ੍ਰਿਪਤੀ ਟਿਕਾ ਆਉਂਦਾ ਹੈ।
ਹਰ ਗੁਣ ਗਾਵਾ ਜੀਵਾ ਮੇਰੀ ਮਾਈ,
ਹੇ ਮੇਰੀ ਮਾਂ ਮੈਂ ਹਰੀ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ, ਕਿਉਂਕਿ ਪਰਮੇਸ਼ਰ ਦੀ ਬੰਦਗੀ ਮਾਲਕ ਦਾ ਸਿਮਰਨ ਪ੍ਰਭੂ ਦੀਆਂ ਵਡਿਆਈਆਂ ਹੀ ਸਾਡਾ ਆਤਮਿਕ ਜੀਵਨ ਹੈ।
ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ,
ਪਰ ਇਹ ਦਾਤ ਸਤਿਗੁਰੂ ਤੋਂ ਪ੍ਰਾਪਤ ਹੋਈ ਦਇਆ ਦੇ ਘਰ। ਸਤਿਗੁਰੂ ਨੇ ਸਾਨੂੰ ਪਰਮੇਸ਼ਰ ਦੇ ਗੁਣ ਤੇ ਨਾਮ ਇਹ ਦ੍ਰਿੜ ਕਰਵਾ ਦਿੱਤਾ, ਕਿਉਂਕਿ ਵਾਰ ਵਾਰ ਸਤਿਗੁਰੂ ਜੀ ਇਹ ਪ੍ਰੇਰਨਾ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਮਾਲਕ ਦੇ ਗੁਣ ਗਾ ਕੇ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ। ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਹੈ। ਗੁਣ ਗਾ ਗਾ ਕੇ ਮਨੁੱਖ ਉਹਦੇ ਵਿੱਚ ਅਭੇਦ ਹੋ ਜਾਂਦਾ, ਗੁਣੀ ਬਣ ਕੇ ਉਹਦਾ ਰੂਪ ਮਨੋ ਹੋ ਜਾਂਦਾ, ਇੱਕ ਮਿਕਤਾ ਹਾਸਲ ਹੋ ਜਾਂਦੀ। ਗੁਣ ਕਹਿ ਗੁਣੀ ਸਮਾਵਣਿਆ, ਜਿਹੜਾ ਗੁਣ ਗਾਵੇਗਾ ਉਹ ਉਸ ਗੁਣੀ ਵਰਗਾ ਬਣ ਜਾਂਦਾ।
ਹੋ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ,
ਕਿ ਭਾਈ ਮੈਂ ਉਸ ਹਰੀ ਪਿਆਰੇ ਪ੍ਰਭੂ ਨੂੰ ਲੱਭਦਾ ਸਾਂ ਤੇ ਪ੍ਰਭੂ ਪਿਆਰਿਆਂ ਨੂੰ ਆਖਦਾ ਸਾਂ ਤੁਸੀਂ ਵੀ ਲੱਭੋ। ਵੇਖੋ ਇਹ ਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਦੀ ਵੇਦਨਾ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ। ਕਹਿੰਦੇ ਮੇਰਾ ਪਿਆਰਾ ਰੱਬ ਮੈਨੂੰ ਮਿਲ ਪਵੇ, ਹੇ ਪ੍ਰਭੂ ਪਿਆਰਿਓ ਮੈਨੂੰ ਰਾਹ ਦੱਸੋ, ਕਿਉਂਕਿ ਅੰਦਰ ਦੇ ਵਲਵਲੇ ਸਾਡੀ ਜਿਹੜੀ ਜੋਦੜੀ ਹੈ ਸਤਿਗੁਰੂ ਜੀ ਨੇ ਉੱਤਮ ਪੁਰਖ ਦੇ ਰੂਪ ਵਿੱਚ ਆਪ ਕਰਕੇ ਇਹ ਦੱਸਿਆ ਕਿ ਇਵੇਂ ਤਰਲਾ ਲੈਣਾ, ਇਵੇਂ ਜੋਦੜੀ ਕਰਨੀ ਹੈ ਕਿ ਉਹ ਪਿਆਰਾ ਪ੍ਰਭੂ ਕਿਵੇਂ ਮਿਲੇ।
ਸਤ ਸੰਗਤ ਮਿਲ ਹਰ ਰਸ ਪਾਈ,
ਸਭ ਕਹਿੰਦੇ ਸਤ ਸੰਗਤ ਵਿੱਚ ਆ ਕੇ ਹੀ ਹਰੀ ਨਾਮ ਦਾ ਉਹ ਰਸ ਸਾਨੂੰ ਪ੍ਰਾਪਤ ਹੋਇਆ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਧੰਤਾ ਯੋਗ ਹੈ ਗੁਰੂ ਕੀ ਸੰਗਤ ਜਿੱਥੋਂ ਹਰੀ ਨਾਮ ਦਾ ਰਸ ਮਿਲਿਆ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਪਿਆਰ ਦਿੱਤਾ ਗੁਰੂ ਰਾਮਦਾਸ ਜੀ ਨੂੰ, ਕਿਉਂਕਿ ਗੁਰੂ ਰਾਮਦਾਸ ਜੀ ਬਚਪਨ ਵਿੱਚ ਯਤੀਮ ਹੋ ਗਏ ਸਨ। ਇਹਨਾਂ ਦੀ ਨਾਨੀ ਇਹਨਾਂ ਨੂੰ ਆਪਣੇ ਪਿੰਡ ਬਾਸਰ ਕੇ ਲੈ ਆਈ, ਜਿੱਥੇ ਬਾਬਾ ਅਮਰਦਾਸ ਜੀ ਦੀ ਸਵੱਲੀ ਨਜ਼ਰ ਇਹਨਾਂ 'ਤੇ ਪਈ। ਬਾਅਦ ਵਿੱਚ ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਗਏ, ਗੋਇੰਦਵਾਲ ਸਾਹਿਬ ਵਸਾਇਆ, ਅਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਉਦੋਂ ਵੀ ਸੇਵਾ ਦੇ ਵਿੱਚ ਤਤਪਰ ਰਹੇ, ਇੱਥੇ ਤੱਕ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ। ਉਦੋਂ ਵੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਤੋਂ ਇਹੀ ਮੰਗਿਆ ਕਰਦੇ ਸਨ, ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਇਹ ਗੁਰੂ ਦੀ ਮੱਤ ਦੁਆਰਾ ਜਿਹੜਾ ਪਰਮੇਸ਼ੁਰ ਦਾ ਨਾਮ ਹੈ ਨਾ, ਮੇਰੇ ਪ੍ਰਾਣਾਂ ਦਾ ਸਖਾ ਹੈ, ਪ੍ਰਾਣਾਂ ਦਾ ਸਹਾਈ ਹੈ। ਅਤੇ ਸੱਚਮੁੱਚ ਇਹਦੇ ਨਾਲ ਹੀ ਹਿਰਦੇ ਵਿੱਚ ਚਾਨਣ ਹੁੰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਸੰਗਤ ਕਰਕੇ ਗੁਰੂ ਰਾਮਦਾਸ ਜੀ ਨੂੰ ਇਹ ਸੋਝੀ ਪ੍ਰਾਪਤ ਹੋ ਗਈ ਸੀ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਉਦੋਂ ਮਿਟੇਗੀ ਜਦੋਂ ਹਰੀ ਨਾਮ ਦਾ ਰਸ ਮਿਲੇਗਾ। ਅਤੇ ਸਾਹਿਬ ਕਹਿੰਦੇ ਉਹ ਹਰੀ ਨਾਮ ਦਾ ਰਸ ਜਿਹੜਾ ਹੈ, ਸਤ ਸੰਗਤ ਮਿਲ ਹਰ ਰਸ ਪਾਈ, ਗੁਰੂ ਕੀ ਸੰਗਤ ਨੂੰ ਮਿਲ ਕੇ ਉਹ ਹਰ ਨਾਮ ਰਸ ਜਿਹੜਾ ਉਹ ਪ੍ਰਾਪਤ ਕੀਤਾ।
ਧੁਰ ਮਸਤਕ ਲੇਖ ਲਿਖੇ ਹਰ ਪਾਈ,
ਧੁਰ ਤੋਂ ਮੱਥੇ ਦੇ ਜਿਹੜੇ ਲੇਖ ਲਿਖੇ ਨੇ ਪ੍ਰਭੂ ਮਲਾਪ ਦੇ, ਉਹ ਸੰਗਤ ਵਿੱਚ ਆ ਕੇ ਪ੍ਰਗਟ ਹੁੰਦੇ ਨੇ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਹਰ ਇੱਕ ਮਨੁੱਖ ਦੇ ਮਸਤਕ ਤੇ ਪ੍ਰਮਾਤਮਾ ਨੇ ਲੇਖ ਲਿਖੇ ਨੇ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਪਰ ਹੁੰਦਾ ਕੀ ਹੈ, ਜਦੋਂ ਸਤ ਸੰਗਤ ਵਿੱਚ ਆਉਂਦੇ ਹਾਂ ਤੇ ਚੰਗੇ ਲੇਖਾਂ ਦੇ ਜਿਹੜੇ ਬੀਜ ਨੇ ਉਹਨਾਂ ਦਾ ਅੰਕੁਰ ਫੁੱਟਦਾ ਤੇ ਉਹ ਬੀਜ ਫਿਰ ਪਰਮਾਤਮਾ ਦੇ ਮਲਾਪ ਰੂਪੀ ਫਲ ਤੱਕ ਪਹੁੰਚ ਜਾਂਦਾ। ਤੇ ਜਦੋਂ ਬੰਦਾ ਨਸ਼ਿਆਂ ਵੱਲ ਤੁਰ ਪੈਂਦਾ, ਵਿਕਾਰਾਂ ਵੱਲ ਤੁਰ ਪੈਂਦਾ, ਜੂਏ ਵੱਲ ਤੁਰ ਪੈਂਦਾ, ਉਦੋਂ ਇਹਦੇ ਅੰਦਰ ਮਾੜੇ ਲੇਖ ਜਿਹੜੇ ਨੇ ਉਹ ਵੱਧ ਜਾਂਦੇ ਨੇ। ਇਹ ਬੰਦਾ ਫਿਰ ਵਿਕਾਰੀ ਬਣ ਜਾਂਦਾ, ਜੁਆਰੀ ਬਣ ਜਾਂਦਾ। ਸਾਹਿਬ ਕਹਿੰਦੇ ਬਸ ਹਰ ਇੱਕ ਦੇ ਅੰਦਰ ਬੀਜ ਮਾਤਰ ਲੇਖ ਲਿਖੇ ਹੋਏ ਨੇ, ਕਿਸੇ ਨੂੰ ਦੁਖੀ ਹੋਣ ਦੀ ਲੋੜ ਨਹੀਂ। ਹਰ ਇੱਕ ਤੇ ਨਜ਼ਰ ਹੈ, ਕਿਸੇ ਤੇ ਥੋੜ੍ਹੀ, ਕਿਸੇ ਤੇ ਵੱਧ। ਹਰ ਇੱਕ ਦੇ ਬੰਦੇ ਦੇ ਅੰਦਰ ਸਾਧੂ ਵੀ ਹੈ ਅਤੇ ਚੋਰ ਵੀ ਹੈ, ਹਰ ਇੱਕ ਬੰਦੇ ਦੇ ਅੰਦਰ ਦੇਵਤਾ ਵੀ ਹੈ, ਦੈਂਤ ਵੀ ਹੈ। ਜਿਨ੍ਹਾਂ ਨੂੰ ਚੰਗੀ ਸੰਗਤ ਮਿਲ ਗਈ ਉਹਨਾਂ ਦੇ ਅੰਦਰ ਦਾ ਦੇਵਤਾ ਪ੍ਰਗਟ ਹੋ ਗਿਆ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਤੇ ਜਿਹੜੇ ਨਸ਼ਿਆਂ ਵੱਲ ਤੁਰ ਪਏ, ਵਿਕਾਰਾਂ ਵੱਲ, ਜੂਏ ਵੱਲ ਤੁਰ ਪਏ, ਉਹਨਾਂ ਦੇ ਅੰਦਰ ਦਾ ਰਾਕਸ਼ ਪ੍ਰਗਟ ਹੋ ਜਾਂਦਾ ਹੈ। ਇਹ ਦੇਵਤੇ ਤੇ ਦੈਂਤ ਬੰਦਿਆਂ ਦੇ ਵਿੱਚ ਹੀ ਗੁਣ ਨੇ, ਕਿਉਂਕਿ ਜਦੋਂ ਬੰਦਾ ਸ਼ੁਭ ਗੁਣਾਂ ਦਾ ਧਾਰਨੀ ਹੁੰਦਾ, ਇਹਦੇ ਵਰਗਾ ਦੇਵਤਾ ਕੋਈ ਨਹੀਂ। ਤੇ ਜਦੋਂ ਇਹ ਵਿਗੜ ਜਾਂਦਾ, ਭਾਵੇਂ ਹਰ ਸਾਲ ਕਵੇ ਮੈਂ ਦੈਂਤਾਂ ਦਾ ਪੁਤਲਾ ਫੂਕਣਾ, ਪਰ ਇਹ ਖੁਦ ਫਿਰ ਦੈਂਤ ਬਣ ਕੇ ਉਸੇ ਤਰ੍ਹਾਂ ਦੇ ਕਰਮ ਕਰਨ ਲੱਗ ਪੈਂਦਾ। ਇਹ ਬੰਦਾ ਹੀ ਰਾਕਸ਼ ਬਣ ਜਾਂਦਾ, ਬੰਦਾ ਹੀ ਦੈਂਤ ਬਣ ਜਾਂਦਾ। ਸਤਿਗੁਰੂ ਨੇ ਕਿਰਪਾ ਕੀਤੀ ਕਿ ਜਦੋਂ ਧੁਰ ਤੋਂ ਮਸਤਕ ਦੇ ਜਿਹੜੇ ਲੇਖ ਲਿਖੇ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਪ੍ਰਗਟ ਹੋ ਗਏ, ਤੇ ਪਰਮਾਤਮਾ ਦੇ ਮਲਾਪ ਦਾ ਜਿਹੜਾ ਲੇਖ ਬੀਜ ਮਾਤਰ ਸੀ ਉਹ ਦਰਖਤ ਬਣ ਗਿਆ, ਫਲ ਬਣ ਗਿਆ, ਤੇ ਉਹ ਧੁਰੋਂ ਲਿਖੇ ਹੋਏ ਲੇਖ ਮੁਤਾਬਕ ਹਰੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ।
ਗੁਰ ਨਾਨਕ ਤੁੱਠਾ ਮੇਲਾ ਹਰ ਪਾਈ।
ਇਹ ਭਾਈ ਜਦੋਂ ਗੁਰੂ ਨਾਨਕ ਸਾਹਿਬ ਜੀ ਤਰੁੱਠਦੇ ਨੇ, ਪ੍ਰਸੰਨ ਹੁੰਦੇ ਨੇ ਨਾ, ਤੇ ਫਿਰ ਹਰੀ ਪਰਮੇਸ਼ਰ ਦੇ ਨਾਲ ਜੀਵ ਦਾ ਮਲਾਪ ਕਰਾਉਂਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤਰੁੱਠ ਕੇ ਹੀ ਇਹ ਦਾਤ ਸਾਨੂੰ ਬਖਸ਼ਿਸ਼ ਕੀਤੀ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕਿੰਨੀ ਦਾਤ, ਫਿਰ ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁੱਠਾ। ਜਦੋਂ ਗੁਰੂ ਨਾਨਕ ਸਾਹਿਬ ਤਰੁੱਠ ਜਾਣ ਤੇ ਫਿਰ ਜੀਵਨ ਮਨੋਰਥ ਦੇ ਸਾਰੇ ਕਾਰਜ ਸਫਲੇ ਹੋ ਜਾਂਦੇ ਨੇ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਗੁਰਬਾਣੀ ਦੀ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਅੱਗੇ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਹਰ ਆਪੇ ਲਏ ਮਿਲਾਏ, ਕਿਉਂ ਵੇ ਛੋੜਾ ਥੀ ਵਈ ਬਲ ਰਾਮ ਜੀਓ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੋ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਨੇ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ, ਜਿੱਥੇ ਧੰਨ ਗੁਰੂ ਰਾਮਦਾਸ ਜੀ ਨੇ ਸਾਨੂੰ ਅੰਮ੍ਰਿਤ ਸਰੋਵਰ ਬਖਸ਼ਿਸ਼ ਕੀਤਾ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਦਾਤ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਜਿੱਥੇ ਵੇਖੋ ਪਾਵਨ ਮੁੱਖ ਵਾਕ ਦੀ ਸੰਪੂਰਨਤਾ ਹੋਈ ਕਿ ਗੁਰੂ ਨਾਨਕ ਜੀ ਤਰੁੱਠ ਕੇ ਹਰੀ ਪਰਮਾਤਮਾ ਨਾਲ ਜੀਵ ਨੂੰ ਮਿਲਾਉਂਦੇ ਨੇ, ਅਤੇ ਉੱਥੋਂ ਹੀ ਆਪਾਂ ਵੇਖੋ ਲੜੀਵਾਰ ਲੜੀ ਜੁੜ ਜਾਣੀ ਹੈ ਵੀ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ ਨਾ, ਕਹਿੰਦੇ ਫਿਰ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ, ਕਿਉਂਕਿ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੈ ਨਾ ਜਾਈ।
ਜਿਨ੍ਹਾਂ ਨੂੰ ਸੱਚਮੁੱਚ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਫਿਰ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ, ਉਹ ਪਰਮਾਤਮਾ ਤੋਂ ਦੂਰ ਨਹੀਂ ਹੁੰਦੇ। ਸਾਹਿਬ ਕਹਿੰਦੇ ਉਹ ਮਿਲਾਪ ਹੀ ਕੀ ਹੈ ਜਿਹੜਾ ਮੁੜ ਕੇ ਵਿਛੋੜੇ ਵਿੱਚ ਬਦਲ ਜਾਵੇ। ਇਸੇ ਕਰਕੇ ਪ੍ਰਭੂ ਪਿਆਰੇ ਕਹਿੰਦੇ ਨੇ ਉਹ ਸਦਾ ਸਾਡੇ ਅੰਗ ਸੰਗ ਹੈ, ਕਿਉਂਕਿ ਉਹ ਹਾਜ਼ਰ ਹਜ਼ੂਰ ਹੈ, ਉਹ ਕਦੇ ਸਾਡੇ ਤੋਂ ਦੂਰ ਜਾਂਦਾ ਹੀ ਨਹੀਂ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਹਰ ਆਪੇ ਲਏ ਮਲਾਏ ਕਿਉਂ ਵਿਛੋੜਾ ਥੀ ਵਈ, ਬਲ ਰਾਮ ਜੀਓ ਹੇ ਰਮੇ ਹੋਏ ਪ੍ਰਭੂ ਮੈਂ ਤੁਹਾਡੇ ਤੋਂ ਸਦਕੇ ਬਲਹਾਰ। ਕਿਉਂਕਿ ਜਦੋਂ ਤੁਸੀਂ ਕਿਰਪਾ ਕਰਕੇ ਜਿਸ ਜੀਵ ਨੂੰ ਆਪਣੇ ਨਾਲ ਮੇਲ ਲੈਂਦੇ ਹੋ, ਉਹਨੂੰ ਫਿਰ ਆਪਣੇ ਤੋਂ ਦੂਰ ਨਹੀਂ ਕਰਦੇ।
ਜਿਸ ਨੂੰ ਤੇਰੀ ਤੇਕ ਸੋ ਸਦਾ ਸਦ ਜੀਵਈ ਬਲ ਰਾਮ ਜੀਓ।
ਹੇ ਪ੍ਰਭੂ ਮੈਂ ਤੁਹਾਡੇ ਤੋਂ ਬਲਹਾਰ ਸਦਕੇ, ਕਿਉਂਕਿ ਜਿਸ ਮਨੁੱਖ ਨੂੰ ਤੁਹਾਡੀ ਟੇਕ ਆਸਰਾ ਮਿਲ ਜਾਂਦਾ ਹੈ ਨਾ, ਜਿਹੜਾ ਤੁਹਾਡੇ ਭਰੋਸੇ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ, ਉਹਨੂੰ ਸਦਾ ਲਈ ਆਤਮਿਕ ਜੀਵਨ ਮਿਲ ਜਾਂਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਹੜੇ ਮਨੁੱਖ ਪ੍ਰਭੂ ਦੀ ਟੇਕ ਨੂੰ ਧਾਰਨ ਕਰਦੇ ਨੇ, ਸਰੀਰਕ ਤੌਰ 'ਤੇ ਜਿਹੜੀ ਫਿਜੀਕਲ ਡੈਥ ਹੈ ਉਹ ਡੈਫੀਨੇਟ ਹੈ, ਵੀ ਜਦੋਂ ਮਾਲਕ ਦਾ ਸੱਦਾ ਆ ਗਿਆ ਜਾਣਾ ਹੀ ਹੈ। ਪਰ ਸਾਹਿਬ ਕਹਿੰਦੇ ਉਹ ਇਸ ਜਗਤ ਵਿੱਚ ਜਿਉਂਦੇ ਵੀ ਆਤਮਿਕ ਜੀਵਨ ਧਾਰਨ ਕਰੀ ਰੱਖਦੇ ਨੇ, ਅਤੇ ਸਰੀਰਕ ਜੀਵਨ ਖਤਮ ਹੋਣ ਤੋਂ ਬਾਅਦ ਵੀ ਉਹ ਮਰਦੇ ਨਹੀਂ। ਇੱਕ ਉਹ ਮਨੁੱਖ ਨੇ ਜਿਹੜੇ ਸਰੀਰਕ ਜੀਵਨ ਹੁੰਦਿਆਂ ਹੋਇਆਂ ਵੀ ਮਰੇ ਨੇ, ਕਿਉਂਕਿ ਮਤ ਜਾਣੋ ਜਗ ਜੀਵਨ ਦਾ ਦੂਜਾ ਭਾਏ ਮੋਆਸ, ਜਿਹਨੇ ਪਰਮਾਤਮਾ ਦੀ ਟੇਕ ਰੱਖੀ ਉਹ ਸਦਾ ਲਈ ਆਤਮਿਕ ਜੀਵਨ ਜਿਉਂਦੇ ਨੇ। ਵੇਖੋ ਸਾਡਾ ਮਸਲਾ ਹੱਲ ਹੋ ਗਿਆ, ਵੀ ਕਈ ਵਾਰ ਅਸੀਂ ਪੁੱਛਦੇ ਹਾਂ ਵੀ ਜੇ ਗੁਰੂ ਸਾਹਿਬ ਨੂੰ ਪਰਮਾਤਮਾ ਨੂੰ ਛੱਡ ਕੇ ਆਪਾਂ ਫਲਾਣੀ ਜਗ੍ਹਾ 'ਤੇ ਚਲੇ ਜਾਈਏ ਤਾਂ ਕੀ ਹੋਵੇਗਾ। ਸਾਹਿਬ ਕਹਿੰਦੇ ਬੜਾ ਵੱਡਾ ਘਾਟਾ ਪੈਣਾ ਹੈ। ਗਰੀਬ ਨਿਵਾਜ ਨੇ ਤਰਲਾ ਲਿਆ, ਮਾਲਕ ਜੀ ਮਾਰ ਤਾਂ ਦਵੀਂ ਪਰ ਕਦੇ ਆਪਣੇ ਦਰ ਤੋਂ ਦੂਜੇ ਦਰ 'ਤੇ ਨਾ ਭੇਜੀ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ, ਇਹ ਪਾਈ ਮੋ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਲੇ, ਮਰ ਜਾਣਾ ਚੰਗਾ ਪਰ ਜਿਉਂਦਿਆਂ ਜੀ ਕਿਸੇ ਹੋਰ ਦਰ 'ਤੇ ਜਾਣਾ ਇਹ ਤਾਂ ਜਿਉਂਦਿਆਂ ਮਰਨ ਦੇ ਬਰਾਬਰ ਹੋ ਗਿਆ। ਨਹੀਂ ਅਸੀਂ ਤਾਂ ਮਰ ਕੇ ਵੀ ਜੀਵਤ ਰਹਿਣਾ ਚਾਹੁੰਦੇ ਹਾਂ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਜਿਹਨੇ ਹਰ ਦੁੱਖ ਸੁੱਖ ਦੇ ਵੇਲੇ ਕੇਵਲ ਗੁਰੂ ਸਾਹਿਬ ਦਾ ਪਰਮਾਤਮਾ ਦਾ ਆਸਰਾ ਲਿਆ। ਜੇ ਝਾਰ ਪੈਣਾ ਇਕੱਠੀਆਂ ਹੋ ਕੇ ਆ ਗਈਆਂ ਵੀ ਵੇਖ ਤੈਨੂੰ ਇਹ ਦੁੱਖ ਹੈ, ਆ ਤੈਨੂੰ ਕਿਸੇ ਬਾਬੇ ਦੀ ਚੌਂਕੀ ਭਰਾ ਲਿਆਈਏ, ਕਿਤੇ ਧਾਗੇ ਤਵੀਤਾਂ ਵੱਲ ਲੈ ਚੱਲੀਏ, ਫਲਾਣੇ ਥਾਂ 'ਤੇ ਤੁਹਾਨੂੰ ਲੈ ਕੇ ਜਾਵਾਂਗੇ, ਤੁਹਾਡਾ ਰੋਗ ਦੂਰ ਹੋਵੇਗਾ। ਨਹੀਂ, ਇੱਕੋ ਗੱਲ ਕਹੋ ਵੀ ਜੇ ਸੁੱਖ ਦੇ ਤਾਂ ਤੁਜੈ ਅਰਾਧੀ ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਮਰ ਤਾਂ ਜਾਵਾਂਗੇ ਪਰ ਮਾਲਕ ਤੇਰਾ ਦਰ ਛੱਡ ਕੇ ਹੋਰ ਦਰ 'ਤੇ ਨਹੀਂ ਜਾਣਾ। ਜਿਹੜੇ ਤੇਰੀ ਟੇਕ ਤੇਰਾ ਭਰੋਸਾ ਰੱਖਦੇ ਨੇ ਉਹ ਸਦਾ ਲਈ ਅਮਰ ਹੋ ਜਾਂਦੇ ਨੇ। ਤਾਂ ਹੀ ਗੁਰੂ ਅਰਜਨ ਦੇਵ ਨੇ ਬਚਨ ਕਹੇ ਕਿ ਵੇਖੋ ਭਾਈ ਮੈਂ ਜੀਵਨ ਪਦਵੀ ਪ੍ਰਾਪਤ ਕਰ ਲਈ, ਅਬ ਮੋਏ ਜੀਵਨ ਪਦਵੀ ਪਾਈ। ਆ ਦੁਨੀਆਂ ਦੀਆਂ ਪਦਵੀਆਂ ਦੀ ਖਾਤਰ ਕਈ ਵਾਰ ਬੰਦਾ ਰੱਬ ਤੋਂ ਟੁੱਟ ਜਾਂਦਾ ਅਤੇ ਦੁਨੀਆਂ ਦੀਆਂ ਪਦਵੀਆਂ ਨੀਅਤ ਨੇ 58 ਸਾਲ ਬਾਅਦ ਪਦਵੀ ਖਤਮ ਹੋ ਜਾਂਦੀ ਹੈ, ਕੋਈ ਗਲਤੀ ਹੋ ਜਾਵੇ ਅਤੇ ਪਦਵੀ ਖੋਹ ਲਈ ਜਾਂਦੀ ਹੈ। ਜਿਹੜੇ ਅੱਜ ਜ਼ਿੰਦਾਬਾਦ ਕਰਦੇ ਨੇ ਉਹ ਕੱਲ੍ਹ ਨੂੰ ਵਿਰੋਧ ਵਿੱਚ ਆ ਕੇ ਮੁਰਦਾਬਾਦ ਕਰਨ ਲੱਗ ਪੈਂਦੇ ਨੇ। ਪਰ ਸਾਹਿਬ ਕਹਿੰਦੇ ਆ ਜਿਹੜੀ ਜੀਵਨ ਪਦਵੀ ਹੈ ਇਹ ਤਾਂ ਮਰਨ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ। ਅਬ ਮੋਹੇ ਜੀਵਨ ਪਦਵੀ ਪਾਈ, ਹੁਣ ਇਹ ਜਿਹੜੀ ਜੀਵਨ ਪਦਵੀ ਹੈ ਇਹ ਪਰਮਾਤਮਾ ਦੀ ਟੇਕ ਵਿੱਚੋਂ ਉਹਦੇ ਭਰੋਸੇ ਵਿੱਚੋਂ ਲੱਭਦੀ ਹੈ। ਅਤੇ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵਈ ਬਲ ਰਾਮ ਜੀਓ, ਹੇ ਪ੍ਰਭੂ ਤੇਰੇ ਤੋਂ ਬਲਹਾਰ, ਕਿਉਂਕਿ ਜਿਹਨੂੰ ਵੀ ਤੇਰੀ ਟੇਕ ਮਿਲ ਗਈ ਉਹ ਸਦਾ ਲਈ ਆਤਮਿਕ ਜੀਵਨ ਜਿਉਂਦੇ ਨੇ, ਉਹ ਮਰ ਕੇ ਵੀ ਸਦਾ ਜੀਵਤ ਰਹਿੰਦੇ ਹਨ।
ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣ ਹਾਰਾ।
ਪਰ ਹੇ ਸੱਚੇ ਸਿਰਜਣ ਹਾਰ ਪ੍ਰਭੂ ਜੀਓ, ਤੂੰ ਸਦਾ ਥਿਰ ਰਹਿਣ ਵਾਲਾ, ਸਾਰੇ ਸੰਸਾਰ ਦਾ ਸਿਰਜਕ ਹੈ, ਇਹ ਤੇਰੀ ਟੇਕ ਤੇਰਾ ਆਸਰਾ ਤੁਹਾਡੇ ਤੋਂ ਹੀ ਪ੍ਰਾਪਤ ਹੁੰਦਾ ਹੈ।
ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ।
ਇਹ ਭਾਈ ਉਹ ਸਾਡਾ ਪ੍ਰਭੂ ਇਹੋ ਜਿਹਾ ਮਾਲਕ ਹੈ ਕਿ ਜਿਹਦੇ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ, ਸਾਰੇ ਵਰਸੋਏ ਜਾਂਦੇ ਨੇ, ਕਿਉਂਕਿ ਪ੍ਰਭੂ ਮੂਰਖਾਂ ਨੂੰ ਵੀ ਰਿਜਕ ਦੇ ਰਿਹਾ ਤੇ ਜਿਹੜੇ ਗਿਆਨੀ ਵਿਦਵਾਨ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਵੀ ਰਿਜਕ ਦਿੰਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜਮੀ ਕੋ ਦੇਤ ਜਮਾਂ ਕੋ ਦੇਹ, ਉਹ ਤਾਂ ਜਿਹੜੇ ਕੁਝ ਜਾਣਨ ਵਾਲੇ ਨੇ ਉਹਨਾਂ ਨੂੰ ਵੀ ਰਿਜਕ ਦਿੰਦਾ, ਜਿਹੜੇ ਅਜਾਨ ਮੂਰਖ ਨੇ ਬੇਸਮਝ ਨੇ ਉਹਨਾਂ ਨੂੰ ਵੀ ਰਿਜਕ ਦੇ ਰਿਹਾ। ਉਹ ਤਾਂ ਅਕਿਰਤ ਘਣਾ ਨੂੰ ਪਾਲਦਾ, ਜਿਹੜੇ ਬੇਸ਼ੁਕਰੇ ਨੇ, ਜਿਹੜੇ ਰੱਬ ਦੀ ਹੋਣ ਤੋਂ ਮੁਨਕਰ ਨੇ, ਜਿਹੜੇ ਕਹਿੰਦੇ ਨੇ ਵੀ ਰੱਬ ਹੈ ਹੀ ਨਹੀਂ, ਉਹ ਉਹਨਾਂ ਦੀ ਵੀ ਪ੍ਰਤਿਪਾਲਣਾ ਕਰ ਰਿਹਾ। ਕਿਉਂਕਿ ਦਾਤਾਂ ਸਾਰਿਆਂ ਦੇ ਕੋਲ ਹੈ, ਪਰ ਜੀਵਨ ਉਸ ਦਿਨ ਸਫਲ ਹੋਣਾ ਜਦੋਂ ਰੱਬੀ ਵਜਦ ਵਿੱਚ ਜੁੜ ਕੇ ਕਵਾਂਗੇ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦਾਤਾਂ ਸਾਰਿਆਂ ਕੋਲ ਨੇ, ਬਿਨਾਂ ਯਤਨ ਕੀਤਿਆਂ ਮਿਲ ਜਾਂਦੀਆਂ ਨੇ, ਪਰ ਜੀਵਨ ਸਫਲ ਉਦਨ ਹੋਣਾ ਜਿੱਦਣ ਦਾਤਾਂ ਦੇਣ ਵਾਲਾ ਦਾਤਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਵੇਗਾ। ਗਰੀਬ ਨਵਾਜ ਕਿਰਪਾ ਕਰ ਰਹੇ ਹਨ।
ਸੰਤ ਜਨਾ ਮਿਲ ਮੰਗਲ ਗਾਇਆ, ਦਿਨ ਰਹਿਣ ਆਸ ਤੁਮਾਰੀ।
ਹੇ ਪ੍ਰਭੂ ਦੇ ਸੰਤ ਜਨ, ਹੇ ਪ੍ਰਭੂ ਜਿਹੜੇ ਤੇਰੇ ਗੁਰਮੁਖ ਪਿਆਰੇ ਸੰਤ ਜਨ ਨੇ ਨਾ, ਉਹ ਸਦਾ ਹੀ ਤੇਰੀ ਭਗਤੀ ਵਾਲਾ, ਤੇਰੀ ਬੰਦਗੀ ਵਾਲਾ, ਖੁਸ਼ੀ ਦਾ ਮੰਗਲਮਈ ਗੀਤ ਗਾਉਂਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਨਾਨਕ ਭੌਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ। ਆ ਦੁਨੀਆਂ ਦੇ ਗੀਤ ਸੰਗੀਤ ਇਹ ਤਾਂ ਬੇੜਾ ਡੋਬਣ ਵਾਲੇ ਨੇ ਨਾ, ਤਾਂ ਹੀ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਕਿਹਾ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਮੇਰੇ ਮਾਲਕ, ਜਦੋਂ ਡੀਜੇ ਵੱਜਣ ਲੱਗਣ, ਆਰਕੈਸਟਰਾ ਨੱਚਣ ਲੱਗ ਪਏ, ਜਦੋਂ ਗੰਦੇ ਗੀਤ ਚੱਲ ਪੈਣ, ਮੇਰੇ ਕੰਨ ਬੰਦ ਕਰ ਦੇਵੀਂ, ਮੇਰੇ ਕੰਨਾਂ ਰਾਹੀਂ ਜੋ ਕੁਝ ਅੰਦਰ ਗਿਆ ਉਹੀ ਉਹ ਕੁਝ ਬਿਰਤੀ ਬਣਨੀ ਆ। ਇਹੀ ਕਾਰਨ ਕਿ ਅੱਜ ਆਪਾਂ ਕਹਿੰਦੇ ਸਾਡੇ ਧੀਆਂ ਪੁੱਤਰ ਕਿੱਧਰ ਨੂੰ ਤੁਰ ਪਏ, ਕਿਉਂਕਿ ਧੀਆਂ ਪੁੱਤਰਾਂ ਨੂੰ ਸੁਣਾਉਣੇ ਕੀ ਆ। ਜਦੋਂ ਲਾਊਡ ਸਪੀਕਰ, ਡੀਜੇ, ਵਿਆਹਾਂ ਸਮੇਂ ਜੋ ਕੁਝ ਹੁੰਦਾ ਉਹ ਜੇ ਦੂਸਰੇ ਸੁਣਦੇ ਨੇ ਤਾਂ ਸਾਡੀਆਂ ਧੀਆਂ ਭੈਣਾਂ ਵੀ ਤਾਂ ਸੁਣਦੀਆਂ ਨੇ ਨਾ। ਸਭ ਕਹਿੰਦੇ ਹੇ ਮੇਰੇ ਮਾਲਕ ਕਿਰਪਾ ਕਰ, ਅਸੀਂ ਕੰਨਾਂ ਦੇ ਨਾਲ ਤੁਹਾਡਾ ਜਸ ਸੁਣ ਸਕੀਏ। ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਅਬਨਾਸ਼ੀ ਰਾਮ। ਜਦੋਂ ਪ੍ਰਭੂ ਪਿਆਰਿਆਂ ਨੇ ਮਿਲ ਕੇ ਮਾਲਕ ਦਾ ਮੰਗਲਮਈ ਗੀਤ ਗਾਇਆ, ਸੰਤ ਜਨਾ ਮਿਲ ਮੰਗਲ ਗਾਇਆ, ਕਹਿਣ ਲੱਗੇ ਫਿਰ ਦਿਨ ਰਹਿਣ ਆਸ ਤੁਮਾਰੀ, ਦਿਨੇ ਰਾਤ ਉਹਨਾਂ ਨੂੰ ਤੁਹਾਡੀ ਆਸ ਹੈ, ਕਿਉਂਕਿ ਉਹ ਕਿਸੇ ਹੋਰ ਤੇ ਆਸ ਨਹੀਂ ਰੱਖਦੇ।
ਸਫਲ ਦਰਸ ਭੇਟਿਆ ਗੁਰਪੁਰਾ, ਨਾਨਕ ਸਦ ਬਲਿਹਾਰੀ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲੈ ਕੇ ਜਿੱਥੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ, ਉੱਥੇ ਰੱਬੀ ਸਿਧਾਂਤ ਸਾਡੇ ਨਾਲ ਸਤਿਗੁਰੂ ਜੀ ਸਾਂਝਾ ਕਰਕੇ ਸਾਡੇ ਤੇ ਬਖਸ਼ਿਸ਼ਾਂ ਕਰ ਰਹੇ ਨੇ ਕਿ ਹੇ ਨਾਨਕ, ਉਸ ਪ੍ਰਭੂ ਤੋਂ ਸਦਾ ਬਲਹਾਰ ਜਾਈਏ, ਜਿਹਦੀ ਕਿਰਪਾ ਦੇ ਨਾਲ ਜਦੋਂ ਪੂਰਾ ਗੁਰੂ ਮਿਲਦਾ ਨਾ, ਤੇ ਪੂਰੇ ਗੁਰੂ ਦਾ ਜਿਹੜਾ ਦਰਸ਼ਨ ਹੈ ਨਾ, ਪੂਰੇ ਗੁਰੂ ਦੀ ਜਿਹੜੀ ਹਜ਼ੂਰੀ ਹੈ, ਪੂਰੇ ਗੁਰੂ ਦਾ ਜਿਹੜਾ ਮਲਾਪ ਹੈ, ਉਹ ਫਲ ਦੇਣ ਵਾਲਾ ਹੈ, ਉਹ ਸਫਲ ਹੈ, ਉਹ ਕਦੇ ਨਿਫਲ ਜਾਣ ਵਾਲਾ ਨਹੀਂ। ਕਿਉਂਕਿ ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ। ਸਫਲ ਦਰਸ਼ ਭੇਟਿਆ ਗੁਰਪੂਰਾ, ਪੂਰੇ ਗੁਰੂ ਨੂੰ ਜਦੋਂ ਮਿਲੇ, ਪੂਰੇ ਗੁਰੂ ਦਾ ਦਰਸ਼ਨ ਕੀਤਾ, ਪੂਰੇ ਗੁਰੂ ਦੀ ਹਜ਼ੂਰੀ ਨੂੰ ਮਾਣਿਆ, ਉਪਦੇਸ਼ ਸੁਣਿਆ, ਤੇ ਸੱਚਮੁੱਚ ਇਹ ਫਲ ਦੇਣ ਵਾਲਾ ਹੈ। ਸਫਲ ਦਾ ਅਰਥ ਹੈ ਜੀਵਨ ਸਾਡਾ ਸਵਾਰਨ ਵਾਲਾ ਹੈ, ਕਿਉਂਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਪਰਿਆ ਰੇ। ਜਿਨ੍ਹਾਂ ਨੇ ਵੀ ਗੁਰੂ ਨੂੰ ਸੁਣਿਆ ਤੇ ਗੁਰੂ ਨੂੰ ਵੇਖਿਆ, ਭਾਵ ਦਰਸ਼ਨ ਕੀਤੇ, ਉਹ ਜਨਮ ਮਰਨ ਰਹਿਤ ਹੋ ਗਏ, ਉਹਨਾਂ ਦਾ ਜੀਵਨ ਮਨੋਰਥ ਸਫਲ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਰੱਬੀ ਬਾਣੀ ਦਾ ਸਿਧਾਂਤ ਸਾਡੇ ਮਨਾਂ ਵਿੱਚ ਵਸ ਜਾਵੇ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਜਿਹੜੀਆਂ ਪਾਵਨ ਤੁਕਾਂ ਹਨ, ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸੰਤ ਜਨਾ ਮਿਲ ਮੰਗਲ ਗਾਇਆ, ਦਿਨ ਰਹਿਣ ਆਸ ਤੁਮਾਰੀ, ਸਫਲ ਦਰਸ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।